ਇਸ ਰੂਹਾਨੀ ਸਤਸੰਗ ਵਿੱਚ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਆਸਨ। ਖੋਜਤ ਖੋਜਤ ਦਰਸ਼ਨ ਚਾਹੇ, ਭਾਤ ਭਾਤ ਬਨ ਬਨ ਅਫਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੋ ਆਣ ਮਿਲਾਵੇ ਜੀਉ, ਖੱਟ ਸਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸਨਾਨਾ, ਨਿਵਲੇ ਕਰਮ ਆਸਨ ਚੁਰਾਸੀ, ਇਨਮੇ ਸ਼ਾਂਤ ਨਾ ਆਏ ਜੀਉ, ਹਰ ਦਰ ਸੇਵੇ ਅਲਖ ਅਭੇਵੇ, ਨਿਸ਼ਚਲ ਆਸਣ ਪਾਇਆ, ਤੈ ਜਨਮ ਨਾ ਮਰਨ ਨਾ ਆਵਣ ਜਾਵਾਂ, ਤਾ ਜਨਮ ਨਾ ਮਰਨ ਨਾ ਆਣ ਜਾਣਾ, ਪਿੱਠਾ ਜਨਮ ਗਵਾਇਆ। ਧਰਮ ਰਾਏ ਕਾ ਕਾਗਜ਼ ਫਾੜਿਆ, ਯਮਦੂਤਾਂ ਕੁਛ ਨਾ ਚੱਲੀ, ਨਾਨਕ ਸਿੱਖ ਦੇ ਲਹਿ ਬਨ ਚੱਲੀ, ਪ੍ਰਥਮ ਤਿਆਗੇ ਓਮੈ ਰੀਤ, ਦਿਵਤੇ ਤਿਆਗੇ ਲੋਕਾਂ ਰੀਤ, ਤ੍ਰੈਗੁਣ ਤਿਆਗ ਤਾਂ ਸਤਿਗੁਰ ਪਾਇਆ, ਤ੍ਰੈਗੁਣ ਤਿਆਗ ਤਾਂ ਸਤਿਗੁਰ ਪਾਇਆ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬਾਂ ਨੇ ਆਸਣ ਨਾਲ ਸੰਬੰਧਿਤ ਜੋ ਉਪਦੇਸ਼ ਦਿੱਤਾ ਹੈ ਉਹ ਕੀ ਹੈ? ਰੂਹਾਨੀਅਤ ਦਾ ਜੋ ਆਸਣ ਹੈ ਉਹ ਸੱਚਖੰਡ ਦੇ ਨਾਲ ਸੰਬੰਧ ਰੱਖਦਾ ਹੈ, ਔਰ ਇਸ ਸ਼ਲੋਕ ਦੇ ਵਿੱਚ ਇਸ ਆਸਣ ਦੀ ਕਿਤਨੀ ਮਹੱਤਤਾ ਹੈ ਔਰ ਕਿੱਥੇ ਤੱਕ ਅਸੀਂ ਇਸ ਨੂੰ ਪ੍ਰਾਪਤ ਕਰ ਸਕਦੇ ਹਾਂ, ਸਤਿਗੁਰੂ ਇਸ ਸ਼ਬਦ ਦੇ ਰਾਹੀਂ ਸਪਸ਼ਟ ਕਰਦੇ ਹਨ। ਆਸਣ ਦਾ ਸੰਬੰਧ ਵੇਦਾਂ ਸ਼ਾਸਤਰਾਂ ਦੇ ਵਿੱਚ ਇੱਕ ਕਰਮ ਕਾਂਡ ਹੈ ਜਿਸ ਨੂੰ ਯੋਗ ਕਹਿ ਕਰਕੇ ਅਸੀਂ ਪੁਕਾਰਦੇ ਹਾਂ, ਉਸ ਨੂੰ ਅਸ਼ਟਾਂਗ ਵੀ ਕਿਹਾ ਜਾਂਦਾ ਹੈ, ਯਾਨੀ ਕਿ ਯੋਗ ਦੇ 8 ਅੰਗ। ਉਸ ਦੇ ਵਿੱਚ ਤੀਸਰਾ ਅੰਗ ਜੋ ਹੈ ਉਹ ਆਸਣ ਨਾਲ ਸੰਬੰਧ ਰੱਖਦਾ ਹੈ। ਯਮ ਔਰ ਨਿਯਮ, ਆਸਣ ਔਰ ਪ੍ਰਾਣਾਯਾਮ, ਪ੍ਰਤਿਆਹਾਰ ਔਰ ਧਿਆਨ, ਧਾਰਨਾ ਔਰ ਸਮਾਧੀ, ਇਹ 8 ਅੰਗ ਹਨ। ਇਨ 8 ਅੰਗਾਂ ਦੇ ਵਿੱਚ ਪਹਿਲਾ ਅੰਗ ਜੋ ਹੈ ਉਹ ਯਮ ਹੈ। ਸਤਿਗੁਰੂ ਬੜੇ ਸੰਕਸ਼ਿਪਤ ਰੂਪ ਦੇ ਵਿੱਚ ਇਸ ਮਜ਼ਮੂਨ ਨੂੰ ਜੋ ਕਿ ਭਰਮ ਦੇ ਨਾਲ ਭਰਿਆ ਹੋਇਆ ਹੈ ਉਸ ਨੂੰ ਸਪਸ਼ਟ ਕਰਦੇ ਹਨ। ਯਮ ਦੇ ਅੱਗੋਂ 5 ਅੰਗ ਹਨ। ਯਮ ਦਾ ਭਾਵ ਹੈ ਕਿ ਕੁਛ ਗੱਲਾਂ ਦਾ ਤਿਆਗ ਕਰਨਾ, ਨਿਯਮ ਦਾ ਭਾਵ ਹੈ ਕਿ ਕੁਛ ਗੱਲਾਂ ਨੂੰ ਅਸੀਂ ਧਾਰਨ ਕਰਨਾ ਹੈ। ਹੁਣ ਤਿਆਗ ਕਿਸ ਦਾ ਕਰਨਾ ਹੈ? ਹਿੰਸਾ ਦਾ। ਦੂਸਰੇ ਨੰਬਰ ਤੇ ਬ੍ਰਹਮਚਾਰਯ, ਤੀਸਰੇ ਨੰਬਰ ਤੇ ਝੂਠ ਦਾ ਤਿਆਗ, ਫਿਰ ਅਸਤੇਹ ਔਰ ਫਿਰ ਅਪਰਿਗ੍ਰਹਿ। ਇਹ 5 ਅੰਗ ਹਨ ਯਮ ਦੇ। ਹੁਣ ਇਸ ਦਾ ਇੱਕ ਅੰਗ ਵੀ ਉਹ ਹੈ ਅਗਰ ਜੀਵਾਤਮਾ ਧਾਰਨ ਕਰ ਲਵੇ ਤਾਂ ਉਸਨੂੰ ਕੁਛ ਫਲ ਦੀ ਪ੍ਰਾਪਤੀ ਜ਼ਰੂਰ ਹੋ ਜਾਏਗੀ। ਪਰ ਜਗ੍ਹਾ ਤੇ ਅਸੀਂ ਕੀਤੀ ਕੀ ਦੇਖਦੇ ਹਾਂ? ਵੱਡੇ ਵੱਡੇ ਬੈਨਰ ਲੱਗੇ ਨੇ, ਆਚਾਰੇ ਵੱਡੇ ਵੱਡੇ ਜੋ ਹੈ ਨੇ ਭਾਸ਼ਣ ਦਿੰਦੇ ਹਨ, ਇਸ ਯੋਗ ਦੇ ਨਾਲ ਸੰਬੰਧ ਰੱਖਦੇ ਹਨ, ਪਰ ਨਾ ਤੇ ਉਹ ਆਪ ਇਹਨਾਂ ਨਿਯਮਾਂ ਦਾ ਪਾਲਣ ਕਰਦੇ ਨੇ ਨਾ ਹੀ ਸੁਣਨ ਵਾਲੇ ਕਰਦੇ ਨੇ। ਸੋ ਰੂਹਾਨੀਅਤ ਜੋ ਹੈ ਇਸ ਤੀਸਰੇ ਅੰਗ ਨੂੰ ਧਾਰਨ ਨਹੀਂ ਕਰਦੀ। ਸੰਤਾਂ ਨੇ ਇਸ ਨੂੰ ਨਿਵਲੀ ਕਰਮ, ਨਿਚਲੀ ਸ਼੍ਰੇਣੀ ਦਾ ਕਰਮ ਕਹਿ ਕਰਕੇ ਇਸ ਦੀ ਜੋ ਹੈ ਉਪਦੇਸ਼ ਦਿੱਤਾ ਹੈ। ਹੁਣ ਪਹਿਲਾ ਜੋ ਅੰਗ ਹੈ ਇਸਦਾ, ਉਸਦੇ ਜੋ 5 ਉਪੰਗ ਹਨ ਉਹਨਾਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਪੂਰੇ ਉਤਰ ਸਕਦੇ ਹਾਂ, ਉਸ ਦੇ ਲਈ ਜੀਵਾਤਮਾ ਨੂੰ ਉਦਮ ਕਰਨਾ ਪੈਂਦਾ ਹੈ। ਪਹਿਲਾ ਸੱਚ, ਹੁਣ ਸੱਚ ਨੂੰ ਧਾਰਨ ਕਰਨਾ ਹੈ, ਝੂਠ ਨੂੰ ਤਿਆਗਣਾ ਹੈ। ਸਤਿਗੁਰੂ ਜਦ ਦਾ ਇਹ ਸਤਸੰਗ ਚੱਲ ਰਹੇ ਨੇ, ਸਤਿਗੁਰਾਂ ਨੇ ਪਹਿਲੇ ਹੀ ਇਹ ਸ਼ਬਦ ਬਖਸ਼ਿਸ਼ ਕੀਤਾ ਸੀ ਕਿ ਅਸੀਂ ਸੱਚੇ ਹੋਣਾ ਹੈ ਕਿਉਂ ਅਸੀਂ ਉਹ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਅਸੀਂ ਅੱਜ ਤੱਕ ਇਸ ਸੱਚ ਨੂੰ ਜੋ ਹੈ ਧਾਰਨ ਨਹੀਂ ਕੀਤਾ ਅਹਿੰਸਾ ਸਰੀਰਕ ਤੌਰ ਤੇ ਹੋ ਸਕਦਾ ਅਸੀਂ ਆਪਣੇ ਆਪ ਨੂੰ ਸੀਮਿਤ ਕਰ ਲਈਏ ਕੋਈ ਅਹਿੰਸਾ ਨਾ ਕਰੀਏ ਕਿਸੇ ਨੂੰ ਕਸ਼ਟ ਨਾ ਪਹੁੰਚਾਈਏ ਪਰ ਮਾਨਸਿਕ ਤੌਰ ਤੇ ਜ਼ਬਾਨ ਦੇ ਤੌਰ ਤੇ ਨਾ ਅਸੀਂ ਜ਼ਬਾਨ ਦੇ ਸਵਾਦ ਨੂੰ ਤਿਆਗਿਆ ਹੈ ਨਾ ਕ੍ਰੋਧ ਨੂੰ ਤਿਆਗਿਆ ਹੈ ਪੂਰਨ ਸਤਿਗੁਰਾਂ ਦੇ ਕੋਲ ਬੈਠ ਕਰਕੇ ਵੀ ਅਸੀਂ ਐਸੇ ਐਸੇ ਕੋੜੇ ਬਚਨ ਬੋਲਦੇ ਹਾਂ ਕਿ ਜ਼ਖਮ ਤੇ 6 ਮਹੀਨੇ ਛਾਲ ਚ ਭਰ ਜਾਏਗਾ ਪਰ ਉਹ ਜਿਹੜੇ ਬਚਨ ਬੋਲੇ ਗਏ ਨੇ ਉਹ ਜੀਵਾਤਮਾ ਜਦੋਂ ਵੀ ਉਸਦਾ ਧਿਆਨ ਕਰਦੀ ਹੈ ਉਹ ਬਚਨਾਂ ਨੂੰ ਯਾਦ ਕਰਕੇ ਤੜਫਦੀ ਹੈ ਤੜਫ ਕਰਕੇ ਕਿਆ ਉਹ ਦੁਆ ਦਿੰਦੀ ਹੋਏਗੀ ਸਾਰੀ ਉਮਰ ਇਹ ਬਚਨ ਨਹੀਂ ਭੁੱਲਦੇ ਯਾਨੀ ਕਿ ਅਸੀਂ ਐਸੀ ਹਿੰਸਾ ਕਰ ਦਿੱਤੀ ਇਸ ਜ਼ਬਾਨ ਦੇ ਨਾਲ ਕਿ ਉਹ ਰੋਗ ਜੋ ਹੈ ਸਾਰੀ ਉਮਰ ਵਾਸਤੇ ਲੱਗ ਗਿਆ ਆਪਣੇ ਵੀ ਕਰਮ ਬਣਾਏ ਔਰ ਦੂਸਰੇ ਜਿਸ ਨੂੰ ਕਿਹਾ ਉਹ ਵੀ ਨਿੰਦਿਆ ਕਰ ਰਿਹਾ ਔਰ ਉਹ ਵੀ ਕਰਮ ਬਣਾਉਂਦਾ ਹੈ ਤੇ ਅਸੀਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਅਹਿੰਸਕ ਕਹਿ ਸਕਦੇ ਹਾਂ ਕਾਮ ਦੇ ਨਾਲ ਸੰਬੰਧਿਤ ਹੈ ਬ੍ਰਹਮਚਾਰਯ ਹੁਣ ਸਰੀਰਕ ਤੌਰ ਤੇ ਕਿਤਨੇ ਨੇ ਜਿਹੜੇ ਇਸ ਜਗਤ ਦੇ ਵਿੱਚ ਬ੍ਰਹਮਚਾਰੀ ਨੇ ਸਰੀਰਕ ਤੌਰ ਤੇ ਕੋਈ ਵਿਰਲਾ ਮਿਲੇਗਾ ਬਹੁਤ ਹੀ ਮੁਸ਼ਕਲ ਔਰ ਮਾਨਸਿਕ ਤੌਰ ਤੇ ਅੱਖਾਂ ਦੇ ਜ਼ਰੀਏ ਗੁਰੂ ਸਾਹਿਬਾਂ ਨੇ ਪਿੱਛੇ ਸਪਸ਼ਟ ਕੀਤਾ ਸੀ ਅੱਖਾਂ ਦੇ ਉੱਪਰ ਪਹਿਰਾ ਬਿਠਾਉਣਾ ਹੈ ਯਾਨੀ ਕਿ ਇਸ ਅੱਖ ਦੇ ਨਾਲ ਵਾਸਨਾ ਦੀ ਦ੍ਰਿਸ਼ਟੀ ਦੇ ਨਾਲ ਕਿਸੇ ਨੂੰ ਨਹੀਂ ਦੇਖਣਾ ਇੱਕ ਪਲ ਇੱਕ ਛਿਣ ਵਾਸਤੇ ਵੀ ਔਰ ਇੱਕ ਛਿਣ ਦਾ ਵੀ ਜੋ ਹੈ ਭੁਗਤਾਨ ਕਿਤਨਾ ਹੈ ਇੱਕ ਕੋਟ ਦਿਨਸ ਕਸ਼ਟ ਪਾਉਂਦੀ ਹੈ ਜੀਵਾਤਮਾ ਨਰਕਾਂ ਦੇ ਵਿੱਚ ਹੁਣ ਵਿਚਾਰ ਕਰੋ ਜਿਹੜਾ ਸਰੀਰਕ ਤੌਰ ਤੇ ਬ੍ਰਹਮਚਾਰੀ ਹੈ ਕੋਈ ਵਿਰਲਾ ਤੇ ਕਿਆ ਅੱਖ ਦੇ ਤੌਰ ਤੇ ਵੀ ਉਹ ਬ੍ਰਹਮਚਾਰੀ ਹੈ ਉਸਨੇ ਕੋਈ ਪਾਲਣ ਕੀਤਾ ਹੈ ਨਹੀਂ ਅਸੰਭਵ ਉਸ ਤੋਂ ਅੱਗੇ ਚੱਲੀ ਅਸਤੇ ਨਾ ਕਿਸੇ ਦੀ ਵਸਤੂ ਨੂੰ ਚੋਰੀ ਕਰਨਾ ਨਾ ਉਸਦੇ ਉੱਪਰ ਕੋਈ ਐਸਾ ਬੁਰਾ ਖਿਆਲ ਰੱਖਣਾ ਨਾ ਕਿਸੇ ਕੋਲੋਂ ਕੋਈ ਵਸਤੂ ਲੈਣੀ ਇਹ ਨਹੀਂ ਕਿ ਕਿਸੇ ਦੀ ਚੀਜ਼ ਪਈ ਹੈ ਉਹ ਬੰਦਾ ਇੱਥੇ ਨਹੀਂ ਹੈ ਅਗਲ ਬਗਲ ਦੇਖਿਆ ਚੁੱਕੇ ਜੇਬ ਪਾ ਲਈ ਯਾਨੀ ਇਸ ਦਾ ਪਰਹੇਜ਼ ਕਰਨਾ ਹੁਣ ਸਾਡੇ ਚੋਂ ਐਸੇ ਕਿਤਨੇ ਨੇ ਜਿਹੜੇ ਕਿ ਸਾਹਮਣੇ ਦੇ ਬੂਹੇ ਤੇ ਅਗਰ ਕੋਈ ਐਸੀ ਚੀਜ਼ ਆ ਖਲੋਤੀ ਹੈ ਜਿਹੜੀ ਇਹਨਾਂ ਅੱਖਾਂ ਨੂੰ ਪਾ ਗਈ ਹੈ ਤੇ ਅੰਦਰ ਹੀ ਅੰਦਰ ਉਸ ਨੂੰ ਆਪਣਾ ਬਣਾਉਣ ਦਾ ਉਪਰਾਲਾ ਕਰਨਾ ਸ਼ੁਰੂ ਨਹੀਂ ਕਰ ਦਿੰਦੇ ਯਾਨੀ ਇਹ ਵੀ ਅਸੰਭਵ ਕਿਸੇ ਨੇ ਧਾਰਨ ਨਹੀਂ ਕੀਤਾ ਇਹ ਪਰਿਗ੍ਰਹਿ ਜ਼ਰੂਰਤ ਤੋਂ ਜ਼ਿਆਦਾ ਕਿਸੇ ਵੀ ਚੀਜ਼ ਦਾ ਸੰਗ੍ਰਹਿ ਨਾ ਕਰਨਾ ਯਾਨੀ ਕਿ ਇਸ ਸਰੀਰ ਨੂੰ ਇਸ ਜੀਵਾਤਮਾ ਨੂੰ ਜਿੰਨੀਆਂ ਵਸਤੂਆਂ ਦੀ ਲੋੜ ਹੈ ਸੀਮਿਤ ਰੂਪ ਦੇ ਵਿੱਚ ਉਤਨੀਆਂ ਹੀ ਇਕੱਠੀਆਂ ਕਰਨੀਆਂ ਹੁਣ ਵਿਚਾਰ ਕਰਕੇ ਦੇਖੀਏ ਸਾਨੂੰ ਸਤਿਗੁਰਾਂ ਨੇ ਝੋਪੜੀ ਦੇ ਵਿੱਚ ਨਹੀਂ ਮਹਿਲਾ ਦੇ ਵਿੱਚ ਰੱਖਿਆ ਹੈ ਔਰ ਉਹਨਾਂ ਮਹਿਲਾ ਦੇ ਵਿੱਚ ਰਹਿਣ ਦੇ ਬਾਵਜੂਦ ਅਸੀਂ ਆਪਣੇ ਪੋਤਰੇ ਪੋਤਰੀਆਂ ਦੇ ਘਰ ਪੱਕੇ ਕਰਨ ਲੱਗੇ ਹੋਏ ਹਾਂ ਯਾਨੀ ਕਿ ਪੰਜੋ ਦੇ ਪੰਜੋ ਅੰਗ ਜਿਹੜੇ ਕਿ ਰੂਹਾਨੀਅਤ ਦੇ ਪਹਿਲੇ ਅੰਗ ਦਾ ਉਪ ਅੰਗ ਹੈ ਅਸੀਂ ਇਹਨਾਂ ਉਪ ਅੰਗਾਂ ਦੇ ਵਿੱਚੋਂ ਇੱਕ ਵੀ ਅੰਗ ਨੂੰ ਧਾਰਨ ਨਹੀਂ ਕੀਤਾ ਅਜੇ ਤੱਕ ਔਰ ਜਿਹੜੇ ਜਗਤ ਦੇ ਵਿੱਚ ਆਪਣੇ ਆਪ ਨੂੰ ਯੋਗੀ ਜਾਂ ਯੋਗ ਸ਼ਿਵਰ ਚਲਾ ਕਰਕੇ ਇਸ ਦਾ ਪ੍ਰਚਾਰ ਕਰਦੇ ਨੇ ਉਹ ਆਪ ਵੀ ਅੰਨੇ ਨੇ ਜਿਹੜੇ ਸੁਣ ਰਹੇ ਨੇ ਉਹ ਵੀ ਅੰਨੇ ਨੇ ਯਾਨੀ ਅੰਨਾ ਅੰਨੇ ਨੂੰ ਰਸਤਾ ਦੱਸ ਰਿਹਾ ਤੇ ਕਿਸ ਤਰੀਕੇ ਨਾਲ ਪਾਰ ਹੋਇਆ ਜਾ ਸਕਦਾ ਹੈ ਯਾਨੀ ਕਿ ਨਾ ਤੇ ਉਹ ਆਪ ਅਮਲ ਕਰਦੇ ਨੇ ਨਾ ਸੁਣਨ ਵਾਲੇ ਕਿਉਂਕਿ ਇਹ ਸਾਰਾ ਭਾਵ ਜੋ ਹੈ ਇਹ ਆਤਮਾ ਦੇ ਨਾਲ ਸੰਬੰਧ ਰੱਖਦਾ ਹੈ ਔਰ ਅਸੀਂ ਮਨ ਦੇ ਹੁਕਮ ਵਿੱਚ ਬੈਠੇ ਹਾਂ ਜਦ ਤੱਕ ਇਸ ਮਨ ਦੇ ਹੁਕਮ ਚੋਂ ਨਿਕਲ ਗਏ ਆਤਮਾ ਦੇ ਹੁਕਮ ਵਿੱਚ ਨਹੀਂ ਆਵਾਂਗੇ ਜਿਹੜੀ ਚੇਨ ਪੁੱਠੀ ਚੱਲ ਰਹੀ ਹੈ ਉਸ ਨੂੰ ਅਸੀਂ ਸਿੱਧਾ ਨਹੀਂ ਚਲਾਵਾਂਗੇ ਤਦ ਤੱਕ ਅਸੀਂ ਇਹਨਾਂ ਅੰਗਾਂ ਨੂੰ ਧਾਰਨ ਹੀ ਨਹੀਂ ਕਰ ਸਕਦੇ ਸੂਖਮ ਤੌਰ ਤੇ ਵੀ ਹੁਣ ਦੂਸਰੇ ਪਾਸੇ ਅਸੀਂ ਕੀ ਦੇਖਦੇ ਹਾਂ ਕਿ ਸਰੀਰ ਦਾ ਸੰਬੰਧ ਜੋ ਹੈ ਆਸਨ ਦੇ ਨਾਲ ਹੈ ਔਰ ਸਤਿਗੁਰਾਂ ਨੇ ਪੂਰੇ ਸੰਤਾਂ ਦੀ ਬਾਣੀ ਦੇ ਵਿੱਚ ਇਸ ਆਸਨ ਅੰਗ ਨੂੰ ਧਾਰਨ ਨਹੀਂ ਕੀਤਾ ਹੈ ਸੋ ਅਸੀਂ ਵੀ ਇੱਥੇ ਸਤਿਗੁਰ ਜੋ ਉਪਦੇਸ਼ ਕਰ ਰਹੇ ਨੇ ਉਹਦੇ ਨਾਲ ਕੋਈ ਵੀ ਵੱਡਾ ਸੰਬੰਧ ਨਹੀਂ ਹੈ ਕਿਉਂ ਕਿਉਂਕਿ ਇਹ ਨਿਚਲੀ ਸ਼੍ਰੇਣੀ ਦਾ ਕਰਮ ਹੈ ਇਹਨਾਂ ਅੰਗਾਂ ਨੂੰ ਕਰਕੇ ਯਾਨੀ ਕਿ ਕਿਸੇ ਵੀ ਤਰੀਕੇ ਦੇ ਆਸਨ ਲਗਾ ਕਰਕੇ ਅਸੀਂ ਉਸ ਵਸਤੂ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਸ ਵਸਤੂ ਦਾ ਦਾਵਾ ਇਹ ਪ੍ਰਚਾਰ ਕਰਨ ਵਾਲੇ ਕਰਦੇ ਨੇ ਅਗਰ ਉਸਦੇ ਇੱਕ ਉਪ ਅੰਗ ਨੂੰ ਵੀ ਅਸੀਂ ਧਾਰਨ ਨਹੀਂ ਕੀਤਾ ਤੇ ਕਿਸ ਤਰੀਕੇ ਦੇ ਨਾਲ ਇਸ ਦਾ ਜੋ ਰਿਜ਼ਲਟ ਹੈ ਸ਼ਾਸਤਰਾਂ ਦੇ ਵਿੱਚ ਜੋ ਧਿਆਨ ਔਰ ਰਿਧੀਆਂ ਸਿੱਧੀਆਂ ਜੋ ਤਾਕਤਾਂ ਔਰ ਜੋ ਇਹਨਾਂ ਅੰਤਰ ਦੇ ਚੱਕਰਾਂ ਨੂੰ ਸਿੱਧ ਕਰਨ ਵਾਸਤੇ ਪ੍ਰਾਪਤ ਕੀਤੀਆਂ ਜਾਂਦੀਆਂ ਨੇ ਉਹ 8 ਦੇ 8 ਅੰਗਾਂ ਦੇ ਵਿੱਚ ਉਪ ਅੰਗਾਂ ਸਹਿਤ ਪੂਰਨ ਹੋਣ ਦੇ ਬਾਵਜੂਦ ਇਹ ਜੀਵਾਤਮਾ ਬਹੁਤ ਹੀ ਵਿਰਲੀ ਭਾਗਾਂ ਵਾਲੀ ਉਸ ਨੂੰ ਗੁਰੂ ਦੀ ਰਹਿਮਤ ਦੇ ਨਾਲ ਪ੍ਰਾਪਤ ਕਰ ਪਾਉਂਦੀ ਹੈ ਤੇ ਅਗਰ ਇਹ ਸਾਰੇ ਉਪ ਅੰਗਾਂ ਨੂੰ ਭੁੱਲ ਕਰਕੇ ਅਸੀਂ ਇਸ ਭਰਮ ਦੇ ਵਿੱਚ ਬੈਠੇ ਹਾਂ कि शरीर नूं टेढ़ा मेढ़ा मरोड़ करके कुछ आसन लगा करके असी उस ख्याल नूं इकट्ठा कर लांगे, उस ताकत नूं प्राप्त कर लांगे, जिस ताकत दे जरिए असी निरोग हो जावांगे या रिद्धि सिद्धियां नूं हासिल कर लांगे या आग्या चक्कर नूं सिद्ध कर लवांगे, जिहड़ा कि छठा चक्कर है जिथे भी संता दा पड़ाव शुरू हुंदा है। ते इह इक कोरी कल्पना है। हुण इसे मजमून नूं अगर होर अच्छे तरीके नाल असी जानना चाहिए ते हुण इक डाक्टर है, ਉਹ ਇੱਕ ਸਰੀਰ ਦੇ ਇੱਕ ਸਿਰਫ ਇੱਕ ਅੰਗ ਨੂੰ ਉਸਦੀ ਡਾਕਟਰੀ ਕਰਨ ਵਾਸਤੇ ਉਸ ਨੂੰ 26 ਸਾਲ ਲੱਗਦੇ ਨੇ। 26 ਸਾਲ ਦਾ ਸਮਾਂ ਜ਼ਿੰਦਗੀ ਦਾ ਅੱਧਾ ਮਹੱਤਵਪੂਰਨ ਸਮਾਂ ਜੋ ਹੈ ਨਿਕਲ ਜਾਂਦਾ ਹੈ। ਔਰ ਇਹ ਜੋ ਡਾਕਟਰ ਨੇ ਯੋਗਾਚਾਰਿਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਇਹ ਸਿਰਫ ਅੱਧੇ ਘੰਟੇ ਦੀ ਡਾਕਟਰੀ ਹੈ। ਸੜਕ ਦੇ ਕਿਨਾਰੇ ਇਹ ਲਿਟਰੇਚਰ ਮਿਲਦਾ ਹੈ ਕਿਸ ਤਰੀਕੇ ਦੇ ਨਾਲ, ਜਿਸ ਤਰ੍ਹਾਂ ਇਸ ਜਗਤ ਦੇ ਵਿੱਚ ਕੀਮਤੀ ਵਸਤੂਆਂ ਦੀ ਚੋਰੀ ਕੀਤੀ ਜਾਂਦੀ ਹੈ, ਉਹਨਾਂ ਦੇ ਚੋਰ ਮੌਜੂਦ ਨੇ। ਉਸੇ ਤਰੀਕੇ ਦੇ ਨਾਲ ਅੱਜ ਦੇ ਜੋ ਆਚਾਰੇ ਨੇ ਉਹ ਇਹਨਾਂ ਸ਼ਾਸਤਰਾਂ ਦੇ ਵਿੱਚੋਂ ਇਹਨਾਂ ਤੁਕਾਂ ਦੇ ਅਧੂਰੇ ਅਰਥ ਕੱਢਦੇ ਨੇ। ਕਿਉਂ? ਕਿਉਂਕਿ ਪੂਰਨ ਸਤਿਗੁਰੂ ਤੇ ਹੈ ਹੀ ਨਹੀਂ, ਨਾ ਉਹਨਾਂ ਨੇ ਕੋਈ ਸ਼ਰਨ ਲਈ। ਇਹਨਾਂ ਸ਼ਾਸਤਰਾਂ ਦਾ ਗਿਆਨ ਕੌਣ ਦੇ ਸਕਦਾ ਸੀ? ਪੂਰਨ ਸਤਿਗੁਰੂ ਦੇ ਸਕਦੇ ਸੀ, ਔਰ ਉਹਨਾਂ ਨੂੰ ਸਤਿਗੁਰੂ ਦੇ ਮਤਲਬ ਕੋਈ ਸੋਝੀ ਨਹੀਂ ਹੈ। ਔਰ ਮਨ ਗੜੰਤ ਤਰੀਕੇ ਦੇ ਨਾਲ ਉਹਨਾਂ ਦੇ ਅਧੂਰੇ ਅਰਥ ਕੱਢ ਕੇ ਔਰ ਸਿਰਫ ਆਸਣਾਂ ਦੇ ਉੱਪਰ ਜ਼ੋਰ ਦੇ ਕਰਕੇ ਅਸੀਂ ਉਸ ਮੂਲ ਤੱਤ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅਗਰ ਇਹ ਸੌਦਾ ਇਤਨਾ ਸਸਤਾ ਹੁੰਦਾ ਤੇ ਸੰਤਾਂ ਨੂੰ ਇਤਨੇ ਉਪਰਾਲੇ ਕਰਨ ਦੀ, ਆਪਣੀ ਕੁਰਬਾਨੀਆਂ ਦੇਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਇਹ 84 ਆਸਨ ਤੇ ਇੱਕ ਛੋਟਾ ਜਿਹਾ ਬੱਚਾ ਵੀ ਲਗਾ ਸਕਦਾ ਹੈ ਔਰ ਇਸਦੀ ਸਿਕਸ਼ਾ ਵੀ ਦੇ ਸਕਦਾ ਹੈ। ਉਸਦੇ ਲਈ ਕੋਈ ਵੱਡੇ ਉਪਰਾਲੇ ਜਾਂ ਉਪਕਰਨ ਦੀ ਜ਼ਰੂਰਤ ਨਹੀਂ ਸੀ। ਸੋ ਇਸੀ ਚੀਜ਼ ਨੂੰ ਅਸੀਂ ਤਕਸੀਮ ਕਰੀਏ ਰੂਹਾਨੀਅਤ ਦੇ ਵੀ, ਤੇ ਰੂਹਾਨੀਅਤ ਇਸ ਤੋਂ ਅਲੱਗ ਨਹੀਂ ਹੈ। ਰੂਹਾਨੀਅਤ ਵੀ ਉਹੀ ਚੀਜ਼ ਹੈ। ਅਸੀਂ ਸਤਿਗੁਰੂ ਕਹਿੰਦੇ ਹਾਂ, ਨਾਮ ਕਹਿੰਦੇ ਹਾਂ, ਦੋਨਾਂ ਦੀ ਆਪਣੇ ਅੰਦਰ ਇਤਨੀ ਵਿਸ਼ਾਲਤਾ ਔਰ ਇਤਨੀ ਵੱਡੀ ਕੀਮਤ ਹੈ ਕਿ ਅਸੀਂ ਉਸਦੇ ਗੁਣ ਗਾਣੇ ਚਾਹੀਏ ਤਦ ਵੀ ਨਹੀਂ ਗਾ ਸਕਦੇ। ਬਾਣੀ ਦੇ ਵਿੱਚ ਕਬੀਰ ਜੀ ਨੇ ਕੀ ਕਿਹਾ ਕਿ ਪਰਬਤ ਜੜੇ ਨੇ ਅਗਰ ਸਮੁੰਦਰ ਵਿੱਚ ਘੋਲ ਦਈਏ, ਦਰਖਤਾਂ ਦੀ ਕਲਮ ਬਣਾ ਲਈਏ, ਧਰਤੀ ਦਾ ਕਾਗਜ਼ ਬਣਾ ਲਈਏ, ਤੇ ਇਹ ਸਾਰੇ ਸਾਧਨ ਥੁੜ ਜਾਣਗੇ, ਕਦੇ ਵੀ ਸਤਿਗੁਰੂ ਦੀ ਮਹਿਮਾ ਅਸੀਂ ਪੂਰੀ ਨਹੀਂ ਕਰ ਪਾਵਾਂਗੇ। ਔਰ ਅਗਰ ਸਤਿਗੁਰੂ ਨੂੰ ਅਸੀਂ ਸਾਰਥਕ ਨਹੀਂ ਕਰ ਸਕੇ ਤੇ ਉਸ ਪਰਮਾਤਮਾ ਦੀ ਆਵਾਜ਼ ਨੂੰ ਅਸੀਂ ਕਿਸ ਤਰ੍ਹਾਂ ਪ੍ਰਾਪਤ ਕਰ ਲਵਾਂਗੇ? ਠੀਕ ਇਸੇ ਤਰੀਕੇ ਦੇ ਨਾਲ ਇਹ ਜੋ 8 ਅੰਗ ਨੇ, 8ਾਂ ਦੇ ਵਿੱਚੋਂ 2 ਅੰਗ ਜਿਹੜੇ ਨੇ ਉਹ ਰੂਹਾਨੀਅਤ ਜੋ ਹੈ ਧਾਰਨ ਨਹੀਂ ਕਰਦੀ। ਪਹਿਲਾ ਜੋ ਹੈ ਉਹ ਆਸਨ ਨਾਲ ਸੰਬੰਧਿਤ ਹੈ, ਦੂਸਰਾ ਹੈ ਪ੍ਰਾਣਾਯਾਮ ਨਾਲ। ਇਹ ਦੋਨੋਂ ਕਰਮ ਕਾਂਡ ਨਾਲ ਸੰਬੰਧ ਰੱਖਦੇ ਨੇ ਔਰ ਕਰਮ ਕਾਂਡ ਦਾ ਉਪਦੇਸ਼ ਸੰਤਾਂ ਦੀ ਨਗਰੀ ਦੇ ਵਿੱਚ ਬਿਲਕੁਲ ਵੀ ਜੋ ਹੈ ਨਿਸ਼ੇਧ ਹੈ। ਤੇ ਬਾਕੀ ਦੇ ਜਿਹੜੇ 6 ਅੰਗ ਨੇ ਉਪ ਅੰਗਾਂ ਸਹਿਤ ਰੂਹਾਨੀਅਤ ਬੜੇ ਅੱਛੇ ਤਰੀਕੇ ਦੇ ਨਾਲ ਧਾਰਨ ਕਰਦੀ ਹੈ। ਰੂਹਾਨੀਅਤ ਕੋਈ ਨਵੀਂ ਨਹੀਂ ਹੈ, ਇਹ ਕੋਈ ਨਵੀਂ ਨਹੀਂ ਸ਼ੁਰੂ ਹੋਈ। ਸਤਿਗੁਰਾਂ ਨੇ ਕੀ ਉਪਦੇਸ਼ ਦਿੱਤਾ ਬਾਣੀ ਦੇ ਵਿੱਚ? ਇਹ ਉਹ ਪੁਰਾਣੀ ਸ਼ਰਾਬ ਹੈ, ਸਿਰਫ ਨਵੀਆਂ ਬੋਤਲਾਂ ਦੇ ਵਿੱਚ ਰੱਖ ਕਰਕੇ ਤੇ ਪੇਸ਼ ਕੀਤੀ ਜਾ ਰਹੀ ਹੈ। ਸਿਰਫ ਲਫ਼ਜ਼ਾਂ ਦਾ ਫਰਕ ਹੈ। ਉਹੀ ਰੂਹਾਨੀਅਤ ਹੈ, ਉਹੀ ਕਾਲ ਹੈ, ਉਹੀ ਗੁਰੂ ਹਨ, ਉਹੀ ਸਭ ਕੁਝ ਹੈ ਜੋ ਪਹਿਲੇ ਸੀ, ਉਹੀ ਹੁਣ ਹੈ, ਸਿਰਫ ਲਫ਼ਜ਼ਾਂ ਦਾ ਫਰਕ ਹੈ। ਸੋ ਇਸ ਮਜ਼ਮੂਨ ਨੂੰ ਅਸੀਂ ਅਗਰ ਅੱਛੇ ਤਰੀਕੇ ਦੇ ਨਾਲ ਸਮਝਾਂਗੇ ਨਹੀਂ ਤੇ ਧਾਰਨ ਵੀ ਨਹੀਂ ਕਰ ਸਕਦੇ। ਔਰ ਅਗਰ ਧਾਰਨ ਨਹੀਂ ਕਰਾਂਗੇ ਤੇ ਜਿਸ ਤਰ੍ਹਾਂ ਯੋਗੀ ਭਰਮ ਦੇ ਵਿੱਚ ਬੈਠੇ ਨੇ ਕਿ ਅਸੀਂ ਉਸ ਖਿਆਲ ਨੂੰ ਇਕੱਠਾ ਕਰ ਲਾਂਗੇ, ਉਸ ਤਾਕਤ ਨੂੰ ਪ੍ਰਾਪਤ ਕਰ ਲਾਂਗੇ, ਅੰਦਰ ਦੇ ਵਿੱਚ ਜੋ ਤਪਸ਼ ਪੈਦਾ ਹੁੰਦੀ ਹੈ ਉਸ ਦੇ ਨਾਲ ਅਸੀਂ ਬਹੁਤ ਸਾਰੇ ਕੰਮ ਸਾਧ ਲਵਾਂਗੇ, ਜਦ ਤੱਕ ਉਹ ਅੰਗਾਂ ਨੂੰ ਪੂਰਾ ਨਹੀਂ ਕਰ ਲੈਂਦੇ ਤਦ ਤੱਕ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਉਸੇ ਤਰੀਕੇ ਨਾਲ ਰੂਹਾਨੀਅਤ ਹੈ, ਅਗਰ ਅਸੀਂ ਸਤਿਗੁਰੂ ਜਾਂ ਨਾਮ ਹੀ ਨਾਮ ਕਰਦੇ ਰਵਾਂਗੇ ਤੇ ਅਸੀਂ ਵੀ ਇਹਨਾਂ ਉਪ ਅੰਗਾਂ ਨੂੰ ਧਾਰਨ ਕੀਤੇ ਬਗੈਰ ਕਦੇ ਵੀ ਨਾ ਸਤਿਗੁਰੂ ਸ਼ਬਦ ਨੂੰ ਪੂਰਾ ਹਾਸਲ ਕਰ ਸਕਾਂਗੇ, ਔਰ ਅਗਰ ਸਤਿਗੁਰੂ ਪੂਰੇ ਨਹੀਂ ਹੋ ਪਾਣਗੇ ਤੇ ਅਸੀਂ ਉਸ ਪਰਮਾਤਮਾ ਦੀ ਆਵਾਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ, ਸੁਣ ਹੀ ਨਹੀਂ ਸਕਦੇ। ਸੋ ਇਹ ਜੋ ਭਾਵ ਹੈ, ਇਹ ਸਮਝਣ ਦਾ ਭਾਵ ਹੈ, ਇਹ ਕੋਈ ਇਤਨਾ ਸਸਤਾ ਔਰ ਆਸਾਨ ਮਜਬੂਰ ਨਹੀਂ ਹੈ ਕਿ ਲਾਈਨ ਵਿੱਚ ਲੱਗੇ ਔਰ ਮਾਮਲਾ ਖਤਮ, ਬੰਦ ਖਲਾਸੀ। ਇਹ ਇਤਨਾ ਸਸਤਾ ਮਜਬੂਰ ਨਹੀਂ ਹੈ, ਇਹ ਤੇ ਪਲ ਪਲ ਝੁਲਸਣ ਵਾਲਾ ਮਜਬੂਰ ਹੈ। ਕਿਉਂ? ਕਿਉਂਕਿ ਅਸੀਂ ਪਲ ਪਲ ਇਸ ਜਗਤ ਦੇ ਵਿੱਚ ਮਨ ਦੇ ਨਾਲ ਜੁੜੇ ਹੋਏ ਹਾਂ ਔਰ ਮਨ ਦੇ ਹੁਕਮ ਚੋਂ ਅਸੀਂ ਨਿਕਲਣਾ ਨਹੀਂ ਚਾਹੁੰਦੇ। ਔਰ ਜਦ ਤੱਕ ਇਸ ਦੇ ਹੁਕਮ ਚੋਂ ਨਹੀਂ ਨਿਕਲਾਂਗੇ ਤੇ ਸਤਿਗੁਰੂ ਦੇ ਜਿਹੜੇ ਉਪ ਅੰਗ ਹਨ ਉਹਨਾਂ ਨੂੰ ਧਾਰਨ ਕੀਤੇ ਬਿਨਾਂ ਉਸ ਸਰੀਰ ਨੂੰ ਜੋ ਕਿ ਸਤਿਗੁਰੂ ਹੈ ਰੂਹਾਨੀਅਤ ਦਾ, ਉਹਨੂੰ ਅਸੀਂ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ। ਤੋ ਸਭ ਤੋਂ ਪਹਿਲਾ ਜੋ ਉਪਦੇਸ਼ ਹੈ ਉਹ ਇਹੀ ਹੈ ਕਿ ਜੋ ਸਤਿਗੁਰੂ ਉਪਦੇਸ਼ ਕਰਦੇ ਨੇ ਆਪਣੇ ਸਤਸੰਗ ਦੇ ਰਾਹੀਂ, ਜੋ ਵੇਦਾ ਸ਼ਾਸਤਰਾਂ ਦੇ ਵਿੱਚ ਨਾਮ ਦੇ ਸੰਬੰਧਿਤ ਜਿਤਨੇ ਵੀ ਉਪ ਅੰਗ ਨੇ ਉਹ ਸਾਰੇ ਇੱਕ ਇੱਕ ਕਰਕੇ ਇਸ ਜੀਵਾਤਮਾ ਨੂੰ ਧਾਰਨ ਕਰਨੇ ਪੈਣਗੇ। ਸੰਤ ਆਉਂਦੇ ਨੇ, ਸੰਤ ਸੰਤ ਕਵਾਣ ਵਾਸਤੇ ਨਹੀਂ ਆਉਂਦੇ, ਸੰਤ ਬਣਾਉਣ ਵਾਸਤੇ ਆਉਂਦੇ ਨੇ। ਉਹ ਮਹਾਨ ਕਵਾਣ ਵਾਸਤੇ ਨਹੀਂ ਆਉਂਦੇ, ਉਹਨਾਂ ਦੀ ਮਹਾਨਤਾ ਤੇ ਅਸੀਂ ਗਾ ਹੀ ਨਹੀਂ ਸਕਦੇ। ਜਿਹੜਾ ਵਿਚਾਰ ਕਰਕੇ ਦੇਖੋ, ਅਸੀਂ ਉਹਨਾਂ ਤੱਕ ਪਹੁੰਚੇ ਹੀ ਨਹੀਂ, ਉਹਨਾਂ ਦੀ ਅੰਤਰ ਦੀ ਗਤੀ ਨੂੰ ਅਸੀਂ ਜਾਣਦੇ ਹੀ ਨਹੀਂ, ਤੇ ਉਹਨਾਂ ਦੇ ਕੀ ਗੁਣ ਗਾਵਾਂਗੇ, ਕਿਸ ਤਰ੍ਹਾਂ ਉਹਨਾਂ ਦੀ ਮਹਾਨਤਾ ਨੂੰ ਜਾਣਾਂਗੇ। ਔਰ ਅਗਰ ਅਸੀਂ ਇਹ ਕਹਿੰਦੇ ਰਹੀਏ